You're with SBS Radio. Find more great stories in your language at sbs.com.au.
ਫਾਈਜ਼ਰ ਦਾ ਕੋਵਿਡ ਰੋਧਕ ਟੀਕਾ ਪੁੱਜਿਆ ਆਸਟ੍ਰੇਲੀਆ। ਰਾਸ਼ਟਰੀ ਟੀਕਾਕਰਨ ਮੁਹਿੰਮ ਅਗਲੇ ਹਫ਼ਤੇ ਸ਼ੁਰੂ। ਲਿਬਰਲ ਪਾਰਟੀ ਦੀ ਮੁਲਾਜ਼ਮਾਂ ਨੇ ਲਾਇਆ ਸਹਿਕਰਮੀ ਉੱਤੇ ਸੰਸਦ ਭਵਨ ਵਿਖੇ ਜ਼ਬਰ ਜ਼ਨਾਹ ਦਾ ਇਲਜ਼ਾਮ ਅਤੇ ਆਸਟ੍ਰੇਲੀਅਨ ਓਪਨ ਵਿੱਚ ਬਗੈਰ ਅੰਤਰਰਾਸ਼ਟਰੀ ਦਰਜੇ ਵਾਲੀ ਅਮਰੀਕੀ ਖਿਡਾਰਨ ਜੈਸਿਕਾ ਪੈਗੂਲਾ ਜਿੱਤੀ ਲਗਾਤਾਰ ਚੌਥਾ ਮੈਚ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਆਸਟ੍ਰੇਲੀਆ ਦੀ ਕੌਮੀ ਕੋਰੋਨਾ ਵਾਇਰਸ ਰੋਧਕ ਟੀਕਾਕਰਨ ਮੁਹਿੰਮ ਦੀ ਅਗਲੇ ਹਫ਼ਤੇ ਸ਼ੁਰੂਆਤ ਹੋਣ ਜਾ ਰਹੀ ਹੈ। ਅੱਜ ਅਮਰੀਕੀ ਦਵਾਈ ਨਿਰਮਾਤਾ ਫਾਈਜ਼ਰ ਨੇ ਇਸ ਟੀਕੇ ਦਾ ਪਹਿਲਾ ਜ਼ਖੀਰਾ ਸਿਡਨੀ ਭੇਜਿਆ। 22 ਫਰਵਰੀ ਤੋਂ 80,000 ਲੋਕਾਂ ਨੂੰ ਪਹਿਲੀ ਖੁਰਾਕ ਮਿਲਣੀ ਸ਼ੁਰੂ ਹੋ ਜਾਵੇਗੀ। ਫਾਈਜ਼ਰ ਤੋਂ ਕੁੱਲ 20 ਮਿਲੀਅਨ ਖੁਰਾਕਾਂ ਮੰਗਵਾਈਆਂ ਗਈਆਂ ਹਨ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ 1,42,000 ਖੁਰਾਕਾਂ ਆਸਟ੍ਰੇਲੀਆ ਪਹੁੰਚ ਚੁੱਕੀਆਂ ਹਨ।
To ensure that temperature maintenance has been preserved throughout the course of the flight, to ensure the integrity of the doses and to ensure that there has been no damage. Batch testing of some of the doses will be undertaken by the TGA, but subject to that, we will then, on the advice of Professor Murphy's Vaccines Advisory Committee, make sure that 62,000 doses are provisioned for second doses.
ਸਭ ਤੋਂ ਪਹਿਲਾਂ ਇਕਾਂਤਵਾਸ ਅਤੇ ਜੋਖਿਮ ਦੇ ਮਾਹੌਲ ਵਿੱਚ ਕੰਮ ਕਰਨ ਵਾਲੇ ਸਿਹਤ ਕਰਮੀਆਂ ਨੂੰ ਇਹ ਟੀਕਾ ਲਾਇਆ ਜਾਵੇਗਾ। ਲਗਭਗ 30,000 ਖੁਰਾਕਾਂ ਬਿਰਧ ਘਰਾਂ ਲਈ ਵੀ ਰੱਖੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਸਾਬਕਾ ਲਿਬਰਲ ਪਾਰਟੀ ਕਾਰਕੁਨ ਬ੍ਰਿਟਨੀ ਹਿਗਿੰਸ ਵੱਲੋਂ ਮਾਰਚ 2019 ਵਿੱਚ ਸੰਸਦ ਭਵਨ ਵਿਖੇ ਇੱਕ ਸਾਥੀ ਦੇ ਹੱਥੋਂ ਅਖੌਤੀ ਜ਼ਬਰ ਜ਼ਨਾਹ ਨਾਲ ਨਜਿੱਠਣ ਬਾਰੇ ਜਨਤਕ ਤੌਰ ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨਵਾਂ ਬਿਆਨ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇਸ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਅਤੇ ਮਿਜ਼ ਹਿਗਿੰਸ ਦੇ ਅਖੌਤੀ ਜਿਨਸੀ ਸ਼ੋਸ਼ਣ ਬਾਰੇ ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਇਹ ਮਾਮਲਾ ਬੇਹੱਦ ਚਿੰਤਾਜਨਕ ਹੈ ਅਤੇ ਪੁਲਿਸ ਦੇ ਵਿਚਾਰ ਅਧੀਨ ਹੈ।
The government has aimed to provide Ms. Higgins with her agency, to provide support, to make decisions in her interests and to respect her privacy. This offer of support and assistance continues. It is important that Ms. Higgins' views are listened to and respected.
ਮੀਡੀਆ ਸਲਾਹਕਾਰ ਬ੍ਰਿਟਨੀ ਹਿਗਿੰਸ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇਣ ਅਤੇ ਆਪਣੀ ਨੌਕਰੀ ਬਚਾਉਣ ਵਿਚਕਾਰ ਚੋਣ ਕਰਨ ਲਈ ਮਜਬੂਰ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਲਾ ਮੌਜੂਦਾ ਰੱਖਿਆ ਮੰਤਰੀ ਲਿੰਡਾ ਰੈਨਲਡਸ ਦੇ ਦਫ਼ਤਰ ਵਿੱਚ ਹੋਇਆ ਸੀ। ਮੈਲਬਰਨ ਦੇ 3 ਹਸਪਤਾਲਾਂ ਦੇ ਮਨੋਵਿਗਿਆਨਿਕ ਵਾਰਡਸ ਨੂੰ ਕੋਰੋਨਾ ਵਾਇਰਸ ਸੰਬੰਧੀ ਸੰਪਰਕ ਟਰੇਸਿੰਗ ਦੇ ਚੱਲਦੇ ਬੰਦ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਪਿਛਲੇ ਦਿਨੀ ਇਨ੍ਹਾਂ ਵਿੱਚੋਂ ਇੱਕ ਹਸਪਤਾਲ ਦੇ ਇੱਕ ਮੁਲਾਜ਼ਮ ਦਾ ਪੋਜ਼ਿਟਿਵ ਟੈਸਟ ਆਇਆ ਸੀ। ਪ੍ਰੈਮੀਅਰ ਡੈਨੀਅਲ ਐਂਡਰੂਜ਼ ਨੇ ਪੁਸ਼ਟੀ ਕੀਤੀ ਕਿ ਵਿਕਟੋਰੀਆ ਦਾ ਨਵਾਂ ਸਥਾਨਕ ਤੌਰ 'ਤੇ ਸੰਕਰਮਿਤ ਮਰੀਜ਼ ਇੱਕ ਔਰਤ ਹੈ ਜੋ 6 ਫਰਵਰੀ ਨੂੰ ਇੱਕ ਪ੍ਰਭਾਵਿਤ ਹੋਟਲ ਇਕਾਂਤਵਾਸ ਕਰਮਚਾਰੀ ਨਾਲ ਕਿਸੇ ਪਰਿਵਾਰਕ ਸਮਾਗਮ ਵਿੱਚ ਸ਼ਾਮਿਲ ਹੋਈ ਸੀ। ਇਸ ਦਾ ਸੰਬੰਧ ਮੈਲਬਰਨ ਦੇ ਹੌਲੀਡੇ ਇਨ ਹੋਟਲ ਨਾਲ ਦੱਸਿਆ ਜਾ ਰਿਹਾ ਹੈ ਜਿਸ ਦੇ ਕੋਵਿਡ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਹੁਣ 17 ਹੋ ਗਈ ਹੈ।
She is asymptomatic. She had worked in a psychiatric unit at the Alfred and on psychiatric wards at the Northern Hospital in Broadmeadows. Even though this individual's result is unclear, we are assuming for the purposes of contact tracing and a rapid response that she is in fact positive. Those services have had those wards locked down. Staff, all those that she may have come in contact with are all isolating and are being tested.
ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਵਿੱਚ 25,144 ਕੋਵਿਡ-19 ਟੈਸਟਸ ਵਿੱਚੋਂ 2 ਮਰੀਜ਼ ਪਾਏ ਗਏ ਹਨ। ਇਸ ਦੌਰਾਨ ਪੱਛਮੀ ਆਸਟ੍ਰੇਲੀਆ ਦੇ ਪ੍ਰੈਮੀਅਰ ਮਾਰਕ ਮੈਗਾਵਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੂਬਾ ਵਿਕਟੋਰੀਆ ਦੇ ਨਾਲ ਆਪਣੀ ਸਰਹੱਦ ਨੂੰ ਘੱਟੋ ਘੱਟ 17 ਫਰਵਰੀ ਦੀ ਮੱਧ ਰਾਤਰੀ ਤੱਕ ਬੰਦ ਰੱਖੇਗਾ। ਕੁਈਨਜ਼ਲੈਂਡ ਦੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਗੋਲਡ ਕੋਸਟ ਤੋਂ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਕੀਤੀ ਜਾਵੇਗੀ। ਇਹ ਟੀਕੇ ਕੈਨਸ, ਟਾਊਨਜ਼ਵਿਲ, ਸਨਸ਼ਾਈਨ ਕੋਸਟ ਅਤੇ ਬ੍ਰਿਸਬਨ ਦੇ ਉੱਤਰ ਅਤੇ ਦੱਖਣ ਵਿੱਚ ਤੇਜ਼ੀ ਨਾਲ ਵੰਡੇ ਜਾਣਗੇ। ਪਰ ਗੋਲਡ ਕੋਸਟ ਦੇ ਵਸਨੀਕ ਸੂਬੇ ਵਿੱਚ ਸਭ ਤੋਂ ਪਹਿਲਾਂ ਕੋਵਿਡ-19 ਰੋਧਕ ਟੀਕੇ ਹਾਸਲ ਕਰ ਪਾਉਣਗੇ। ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿੱਚ ਸਪਤਾਹਾਂਤ ਦੌਰਾਨ ਕੋਵਿਡ-19 ਦੇ 3 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੇ ਗੁਆਂਢੀ ਮੁਲਕ ਨਾਲ ਇਕਾਂਤਵਾਸ ਰਹਿਤ ਯਾਤਰਾ ਯੋਜਨਾ ਨੂੰ ਮੁਅੱਤਲ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਆਉਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਰੈੱਡ ਜ਼ੋਨ ਕਰਾਰ ਦਿੱਤਾ ਜਾਵੇਗਾ ਅਤੇ ਅੱਜ ਤੋਂ 72 ਘੰਟਿਆਂ ਤੱਕ ਲਾਗੂ ਰਹੇਗਾ।
From midnight last night, anyone arriving from New Zealand would be treated the same as any other country of people arriving into Australia and be going into 14 days hotel quarantine. So we've notified all of our counterparts in New Zealand around that.
ਨਿਊ ਸਾਊਥ ਵੇਲਸ ਸਰਕਾਰ ਵੱਲੋਂ ਇੱਕ ਨਵੀਂ ਪਹਿਲਕਦਮੀ ਅਤੇ ਚੋਣ ਵਚਨਬੱਧਤਾ ਤਹਿਤ ਸਕੂਲਾਂ ਵਿੱਚ ਪੜ੍ਹਾਈ ਦੇ ਵੇਲੇ ਅਤੇ ਪੜ੍ਹਾਈ ਦੇ ਵੇਲੇ ਤੋਂ ਬਾਅਦ ਵਿਦਿਆਰਥੀਆਂ ਦੀ ਦੇਖਭਾਲ ਕੀਤੀ ਜਾਵੇਗੀ ਤਾਂ ਜੋ ਕੰਮਕਾਜੀ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ। ਹੁਣ ਤੋਂ ਲੈ ਕੇ ਜੂਨ ਦੇ ਵਿਚਕਾਰ 47 ਨਵੇਂ ਸਕੂਲ ਇਹ ਸੇਵਾ ਮੁਹੱਈਆ ਕਰਵਾ ਸਕਣਗੇ। ਪ੍ਰੈਮੀਅਰ ਗਲੈਡਿਸ ਬੈਰੋਜੈਕਲੀਅਨ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਅਗਲੇ ਕੁਝ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਸਹੂਲਤ ਨੂੰ ਉਪਲਬਧ ਕਰਵਾਉਣਾ ਹੈ।
That is a new initiative by the New South Wales government, and I'm very pleased that the rollout is so successful to date and the experience so far has been very positive. I want to thank Minister Mitchell and her department for making this possible, but also to school communities. Often the before and after school care facilities driven by the demand, and often we ask school communities, do you want one, do you need one, how can we help you provide one?
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਅੱਜ ਹੋਰ ਮੰਤਰੀਆਂ ਨਾਲ ਸ਼ਾਮਲ ਹੋਏ ਅਤੇ ਆਸਟ੍ਰੇਲੀਆ ਦੇ ਆਦਿਵਾਸੀ ਸਮਾਜ ਨੂੰ ਇਤਿਹਾਸਕ ਬਦਸਲੂਕੀ ਲਈ ਸਰਕਾਰੀ ਅਧਿਕਾਰਿਤ ਮੁਆਫੀ ਦੀ 13ਵੀਂ ਸਾਲਗਿਰਾ ਮਨਾਈ। ਸ਼੍ਰੀ ਮੋਰਿਸਨ ਨੇ ਕਿਹਾ ਕਿ ਪਿਛਲੇ ਕਾਰਜਾਂ ਵਿੱਚ ਜਿਸ ਵਿੱਚ 1 ਲੱਖ ਤੋਂ ਵੱਧ ਆਦਿਵਾਸੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਸਮਾਜਾਂ ਵਿੱਚੋਂ ਅਗਵਾ ਕਰਨਾ ਸ਼ਾਮਿਲ ਹੈ ਨੂੰ ਕਬੂਲ ਕਰਨਾ ਜ਼ਰੂਰੀ ਸੀ। ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਅਸੀਂ ਇਸ ਪਾੜ ਨੂੰ ਜੇ ਨਹੀਂ ਉਲਾਂਘਦੇ ਤਾਂ ਮੁਲਕ ਵਿੱਚ ਕੈਦ ਅਤੇ ਮਾਨਸਿਕ ਸਿਹਤ ਦੀਆਂ ਬਿਮਾਰੀਆਂ ਵਿੱਚ ਸਿਰਫ ਵਾਧਾ ਹੀ ਹੋਵੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਹੋਰ ਮੁਆਫੀਆਂ ਮੰਗਣ ਦੇ ਸਬੱਬ ਬਣਨਗੇ।
The anniversary of the apology also demands we look to the removal of Indigenous children going on now. Last year's Family Matters report points to a troubling trend. Put together by the Secretariat of National Aboriginal and Islander Child Care, it tells us that Aboriginal and Torres Strait Islander children represent 37.3% of the total population of all children removed from their parents. But they represent just 6% of our total child population.
ਤੇ ਹੁਣ ਖਬਰ ਖੇਡ ਜਗਤ ਤੋਂ। ਟੈਨਿਸ ਖਿਡਾਰੀਆਂ ਦੀ ਆਲਮੀ ਫਹਿਰਿਸਤ ਵਿੱਚ ਬਿਨਾਂ ਕਿਸੇ ਦਰਜੇ ਵਾਲੀ 26 ਸਾਲਾ ਅਮਰੀਕੀ ਜੈਸਿਕਾ ਪੇਗੂਲਾ ਨੇ ਮੈਲਬਰਨ ਵਿੱਚ ਆਪਣਾ ਲਗਾਤਾਰ ਚੌਥਾ ਮੈਚ ਜਿੱਤ ਲਿਆ ਹੈ। ਉਹ ਯੂਕਰੇਨ ਦੀ 5ਵੇਂ ਦਰਜੇ ਦੀ ਐਲੀਨਾ ਸਵਿਤੋਲੀਨਾ ਨੂੰ ਹਰਾ ਕੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ। ਪੇਗੂਲਾ ਨੇ 6-4, 3-6, 6-3 ਨਾਲ ਜਿੱਤ ਹਾਸਲ ਕੀਤੀ। ਸਵਿਤੋਲੀਨਾ ਨੇ ਇਸ ਮੁਕਾਬਲੇ ਵਿੱਚ ਆਪਣੇ ਨਿਰਾਸ਼ਾਜਨਕ ਅੰਤ ਬਾਰੇ ਇਹ ਕਿਹਾ।
It was not a good day for me today. I was making way too many errors and tough to pick why it was like this, but mixture of things. I think she also played quite good today. It was very tough for me to find the rhythm because she was playing good at the first set and not very well in the second. And then, you know, she came back and I didn't feel very, very good today on the court. I don't know, it's disappointing.
ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 77 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 56 ਰੁਪਏ 47 ਪੈਸੇ ਤੇ ਪਾਕਿਸਤਾਨ ਦੇ 123 ਰੁਪਏ 50 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ। ਐਡੀਲੇਡ ਵਿੱਚ ਗਰਮੀ ਰਹੇਗੀ, ਪਾਰਾ ਵੱਧ ਤੋਂ ਵੱਧ 33 ਡਿਗਰੀ ਮੈਲਬਨ ਵਿੱਚ ਵੀ ਆਲਮ ਐਸਾ ਹੀ ਰਹੇਗਾ ਪਾਰਾ ਵੱਧ ਤੋਂ ਵੱਧ ਹੋਵੇਗਾ 31 ਡਿਗਰੀ ਹੋਬਾਰਟ ਵਿੱਚ ਬਦਲਵਾਹੀ ਪਾਰਾ ਵੱਧ ਤੋਂ ਵੱਧ 24 ਡਿਗਰੀ ਕੈਨਬਰਾ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ ਪਾਰਾ ਵੱਧ ਤੋਂ ਵੱਧ ਹੋਵੇਗਾ 26 ਡਿਗਰੀ ਸਿਡਨੀ ਵਿੱਚ ਵੀ ਬੱਦਲ ਛਾਏ ਰਹਿਣਗੇ ਪਾਰਾ ਵੱਧ ਤੋਂ ਵੱਧ 26 ਡਿਗਰੀ ਬ੍ਰਿਸਬਨ ਵਿੱਚ ਮੀਂਹ ਕਣੀ ਦੇ ਇਮਕਾਨ ਪਾਰਾ ਵੱਧ ਤੋਂ ਵੱਧ 28 ਡਿਗਰੀ ਕੈਨਜ਼ ਵਿੱਚ ਬਰਸਾਤ ਉਪਰੰਤ ਤੂਫਾਨ ਦੇ ਆਸਾਰ ਪਾਰਾ ਵੱਧ ਤੋਂ ਵੱਧ 29 ਡਿਗਰੀ ਅਤੇ ਡਾਰਵਿਨ ਵਿੱਚ ਮੀਂਹ ਝੱਖੜ ਦੇ ਨਾਲ ਤੂਫਾਨ ਆ ਸਕਦਾ ਹੈ ਪਾਰਾ ਵੱਧ ਤੋਂ ਵੱਧ ਰਹੇਗਾ 31 ਡਿਗਰੀ ਸੋ ਐਸੀ ਅੱਜ ਦਾ ਖਬਰਨਾਮਾ ਹੁਣ ਵਾਸਤੇ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਲੇਕਿਨ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ
Want to hear more stories like this? Listen on Apple Podcasts, Google Podcasts, Spotify, or wherever you get your podcasts from.